ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੀਨ, ਅੱਜ ਅਸੀਂ ਸਬਕ ਨੰਬਰ 27 ਤੇ ਗੁਫ਼ਤਗੂ ਕਰਾਂਗੇ ਜਿਸ ਦਾ ਉਨਵਾਨ ਏ ਯੂਸਫ ਤੇ ਇਹ ਪੈਦਾਇਸ਼ ਬਾਬ ਨੰਬਰ 42 ਤੋਂ ਬਾਬ ਨੰਬਰ 50 ਦੇ ਦਰਮਿਆਨ ਦੇ ਵਾਕਿਆਤ ਨੇ। ਪਿਛਲੇ ਦੋ ਪ੍ਰੋਗਰਾਮਾਂ ਵਿੱਚ ਅਸਾਂ ਨੇ ਯਾਕੂਬ ਦੇ ਬੇਟੇ ਯੂਸਫ ਦੇ ਬਾਰੇ ਵਿੱਚ ਸਿੱਖਿਆ ਏ। ਅੱਜ ਅਸੀਂ ਯੂਸਫ ਦੀ ਬਾਕੀ ਕਹਾਣੀ ਸੁਣਾਂਗੇ ਤੇ ਇਸ ਤਰ੍ਹਾਂ ਅਸੀਂ ਤੁਰੈਤ ਦੇ ਪਹਿਲੇ ਹਿੱਸੇ ਯਾਨੀ ਪੈਦਾਇਸ਼ ਦੀ ਕਿਤਾਬ ਦਾ ਮੁਤਾਲਿਆ ਮੁਕੰਮਲ ਕਰ ਲਵਾਂਗੇ। ਅਸੀਂ ਪਹਿਲੇ ਵੇਖ ਚੁੱਕੇ ਹਾਂ ਕਿ ਯਾਕੂਬ ਜੋ ਹਜ਼ਰਤ ਇਬਰਾਹਿਮ ਦਾ ਪੋਤਾ ਸੀ ਉਸਦੇ 12 ਬੇਟੇ ਸਨ। ਉਹ ਕਨਾਨ ਦੇ ਇਲਾਕੇ ਵਿੱਚ ਰਹਿੰਦਾ ਸੀ ਤੇ ਉਹ ਇਲਾਕਾ ਸੀ ਜਿੱਥੋਂ ਦਾ ਵਾਅਦਾ ਖੁਦਾ ਨੇ ਇਬਰਾਹਿਮ ਤੇ ਇਜ਼ਹਾਕ ਤੇ ਯਾਕੂਬ ਨਾਲ ਕੀਤਾ ਸੀ ਕਿ ਉਹ ਉਹਨੂੰ ਤੇ ਉਹਦੀ ਨਸਲ ਨੂੰ ਦੇਵੇਗਾ। ਜਦੋਂ ਯੂਸਫ ਜਵਾਨ ਹੋਇਆ ਤੇ ਉਹਨੇ ਖਾਬ ਵੇਖਿਆ ਕਿ ਉਹਦੇ ਵੱਡੇ ਭਰਾ ਇੱਕ ਰੋਜ਼ ਉਹਦੇ ਅੱਗੇ ਸਰ ਝੁਕਾਉਂਦੇ ਨੇ, ਲੇਕਿਨ ਉਹਦੇ ਵੱਡੇ ਭਰਾਵਾਂ ਨੇ ਉਹਦੀ ਤੇ ਉਹਦੇ ਖਾਬ ਦੀ ਤਹਿਕੀਰ ਕੀਤੀ ਤੇ ਉਹਨੂੰ ਗੁਲਾਮ ਬਣਾ ਕੇ ਮਿਸਰੀਆਂ ਦੇ ਹੱਥ ਵੇਚ ਦਿੱਤਾ। ਤਾਹਮ ਖੁਦਾ ਨੇ ਯੂਸਫ ਨੂੰ ਸਾਰੀਆਂ ਮੁਸ਼ਕਿਲਾਂ ਚੋਂ ਕੱਢਿਆ ਤੇ ਉਹਨੂੰ ਹਿਕਮਤ ਬਖਸ਼ੀ ਤਾਂ ਕਿ ਉਹ ਮਿਸਰ ਦੇ ਬਾਦਸ਼ਾਹ ਫਿਰਾਉਨ ਦੇ ਖਾਬ ਦੀ ਤਾਬੀਰ ਕਰੇ। ਖੁਦਾ ਦੇ ਫਜ਼ਲ ਦੇ ਨਾਲ ਯੂਸਫ ਨੇ 7 ਸਾਲ ਸਖ਼ਤ ਕਾਲ ਦੀ ਪੇਸ਼ਨਗੋਈ ਕੀਤੀ ਜੋ ਪੂਰੇ ਮੁਲਕ ਮਿਸਰ ਵਿੱਚ ਆਉਣ ਵਾਲਾ ਸੀ। ਇਹਦੇ ਤੇ ਫਿਰਾਉਨ ਨੇ ਯੂਸਫ ਨੂੰ ਪੂਰੇ ਮੁਲਕ ਮਿਸਰ ਦਾ ਸਭ ਤੋਂ ਵੱਡਾ ਹਾਕਮ ਬਣਾ ਦਿੱਤਾ। ਕਸਰਤ ਦੇ 7 ਸਾਲਾਂ ਤੋਂ ਬਾਅਦ ਅਸਾਂ ਨੇ ਵੇਖਿਆ ਕਿ ਯੂਸਫ ਨੇ ਜਿਸ ਕਾਲ ਦੀ ਪੇਸ਼ਨਗੋਈ ਕੀਤੀ ਸੀ ਉਹ ਮਿਸਰ ਤੇ ਕਨਾਨ ਵਿੱਚ ਪਿਆ। ਫਿਰ ਅਸਾਂ ਨੇ ਵੇਖਿਆ ਕਿ ਖੁਦਾ ਕਰੀਮ ਨੇ ਯੂਸਫ ਨੂੰ ਜੋ ਹਿਕਮਤ ਤੇ ਫਜ਼ਲ ਬਖਸ਼ਿਆ ਸੀ ਉਸਦੀ ਬਦੌਲਤ ਮਿਸਰ ਦੇ ਸਟੋਰਾਂ ਵਿੱਚ ਕਸਰਤ ਦੇ ਨਾਲ ਅਨਾਜ ਸਟੋਰ ਕੀਤਾ ਗਿਆ। ਜਦੋਂ ਯਾਕੂਬ ਨੂੰ ਮਾਲੂਮ ਹੋਇਆ ਕਿ ਮਿਸਰ ਵਿੱਚ ਅਨਾਜ ਮਿਲਣ ਡਿਆਵੇ ਤੇ ਉਹਨੇ ਯੂਸਫ ਦੇ 10 ਵੱਡੇ ਭਰਾਵਾਂ ਨੂੰ ਅਨਾਜ ਖਰੀਦਣ ਵਾਸਤੇ ਮਿਸਰ ਭੇਜਿਆ, ਪਰ ਛੋਟੇ ਭਰਾ ਬਿਨਿਆਮੀਨ ਨੂੰ ਨਾ ਭੇਜਿਆ ਕਿਉਂਕਿ ਉਹਨੂੰ ਖੌਫ ਸੀ ਕਿ ਕਿਧਰੇ ਉਹਨੂੰ ਕੁਝ ਹੋ ਨਾ ਜਾਵੇ। ਫਿਰ ਅਸਾਂ ਨੇ ਵੇਖਿਆ ਕਿ ਉਹ 10 ਭਰਾ ਮਿਸਰ ਪਹੁੰਚੇ ਤੇ ਉਹਨਾਂ ਨੇ ਯੂਸਫ ਨੂੰ ਸਜਦਾ ਕੀਤਾ, ਜਿਸ ਤਰ੍ਹਾਂ ਯੂਸਫ ਨੇ ਕਈ ਸਾਲ ਪਹਿਲੇ ਖਾਬ ਵਿੱਚ ਵੇਖਿਆ ਸੀ। ਯੂਸਫ ਆਪਣੇ ਵੱਡੇ ਭਰਾਵਾਂ ਨੂੰ ਪਹਿਚਾਣ ਗਿਆ, ਪਰ ਉਸਦੇ ਭਰਾਵਾਂ ਨੇ ਉਹਨੂੰ ਨਾ ਪਹਿਚਾਣਿਆ ਕਿਉਂਕਿ ਉਹ 20 ਸਾਲ ਤੋਂ ਜ਼ਿਆਦਾ ਦਾ ਅਰਸਾ ਉਹਨਾਂ ਦੀਆਂ ਅੱਖਾਂ ਤੋਂ ਓਝਲ ਰਿਹਾ ਸੀ ਤੇ ਉਹਨਾਂ ਦਾ ਖਿਆਲ ਸੀ ਕਿ ਉਹ ਮਰ ਗਿਆ ਏ। ਅੱਜ ਅਸੀਂ ਇਸ ਨਤੀਜੇ ਤੇ ਪਹੁੰਚਾਂਗੇ ਕਿ ਯੂਸਫ ਨੇ ਆਪਣੇ ਭਰਾਵਾਂ ਨੂੰ ਆਪਣੀ ਪਹਿਚਾਣ ਕਿਵੇਂ ਕਰਾਈ। ਯੂਸਫ ਨੇ ਫੌਰਨ ਹੀ ਆਪਣੇ ਆਪ ਨੂੰ ਉਹਨਾਂ ਤੇ ਜ਼ਾਹਿਰ ਨਾ ਕੀਤਾ ਕਿਉਂਕਿ ਉਹ ਜਾਣਨਾ ਚਾਹੁੰਦਾ ਸੀ ਕਿ ਉਹਨਾਂ ਦੇ ਦਿਲਾਂ ਦੀ ਫਰੇਬਕਾਰੀ ਤੇ ਮੱਕਾਰੀ ਸੱਚਾਈ ਵਿੱਚ ਬਦਲੀਏ ਜਾਂ ਕਿ ਨਹੀਂ। ਖੁਦਾ ਤਾਲਾ ਦਾ ਕਲਾਮ ਬਿਆਨ ਕਰਦਾ ਯੂਸਫ ਆਪਣੇ ਭਰਾਵਾਂ ਨੂੰ ਵੇਖ ਕੇ ਉਹਨਾਂ ਨੂੰ ਪਹਿਚਾਣ ਗਿਆ, ਪਰ ਉਸਨੇ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਅਣਜਾਣ ਬਣਾ ਲਿਆ ਤੇ ਉਹਨਾਂ ਦੇ ਨਾਲ ਸਖ਼ਤ ਲਹਿਜੇ ਵਿੱਚ ਪੁੱਛਿਆ ਤੁਸੀਂ ਕਿੱਥੋਂ ਆਇਓ। ਉਹਨਾਂ ਨੇ ਆਖਿਆ ਕਨਾਨ ਦੇ ਮੁਲਕ ਚੋਂ ਅਨਾਜ ਮੋਲ ਲੈਣ ਨੂੰ। ਪੈਦਾਇਸ਼ ਬਾਬ 42 ਤੇ ਆਇਤ ਨੰਬਰ 7। ਯੂਸਫ ਨੇ ਉਹਨਾਂ ਕੋਲੋਂ ਕਈ ਸਵਾਲ ਪੁੱਛੇ, ਜਾਸੂਸ ਹੋਣ ਦਾ ਉਹਨਾਂ ਤੇ ਇਲਜ਼ਾਮ ਲਾਇਆ ਤੇ ਉਹਨਾਂ ਨੂੰ ਕੈਦਖਾਨੇ ਵਿੱਚ ਬੰਦਵਾ ਦਿੱਤਾ। ਉਹ ਚਾਹੁੰਦਾ ਸੀ ਕਿ ਉਸਦੇ ਭਰਾ ਆਪਣੀਆਂ ਸੋਚਾਂ ਤੇ ਆਪਣੇ ਖਿਆਲਾਂ ਤੇ ਕੰਮਾਂ ਨੂੰ ਖੁਦਾ ਦੇ ਸਾਹਮਣੇ ਰੱਖ ਕੇ ਸੋਚਣ ਤੇ ਬਦਲ ਜਾਣ। 3 ਦਿਨ ਤੋਂ ਬਾਅਦ ਯੂਸਫ ਨੇ ਉਹਨਾਂ ਨੂੰ ਜਾਣ ਦਿੱਤਾ, ਲੇਕਿਨ ਉਹਨਾਂ ਵਿੱਚੋਂ ਇੱਕ ਨੂੰ ਬੰਦੀਖਾਨੇ ਵਿੱਚ ਬੰਦ ਰਹਿਣ ਦਿੱਤਾ ਤੇ ਉਹਨਾਂ ਨੂੰ ਆਖਿਆ ਕਿ ਆਪਣੇ ਬਾਪ ਦੇ ਸਾਰਿਆਂ ਨਾਲੋਂ ਛੋਟੇ ਬੇਟੇ ਬਿਨਿਆਮੀਨ ਨੂੰ ਲੈ ਕੇ ਮਿਸਰ ਵਾਪਸ ਲੋਟੋ। ਕਈ ਮਹੀਨਿਆਂ ਤੋਂ ਬਾਅਦ ਯੂਸਫ ਦੇ ਵੱਡੇ ਭਰਾ ਆਪਣੇ ਛੋਟੇ ਭਰਾ ਬਿਨਿਆਮੀਨ ਨੂੰ ਨਾਲ ਲੈ ਕੇ ਫਿਰ ਮਿਸਰ ਵਿੱਚ ਗੱਲਾਂ ਲੈਣ ਨੂੰ ਗਏ। ਜਦੋਂ ਪਹੁੰਚੇ ਤੇ ਦੁਬਾਰਾ ਮਿਸਰ ਦੇ ਹਾਕਮ ਯੂਸਫ ਨੂੰ ਮਿਲੇ, ਲੇਕਿਨ ਹੁਣ ਦੀ ਵਾਰ ਵੀ ਉਹ ਉਹਨਾਂ ਨੂੰ ਪਹਿਚਾਣ ਨਾ ਸਕੇ। ਯੂਸਫ ਉਹਨਾਂ ਨੂੰ ਆਪਣੇ ਘਰ ਲੈ ਗਿਆ। ਇਸ ਤੋਂ ਉਹ ਹੋਰ ਵੀ ਜ਼ਿਆਦਾ ਘਬਰਾ ਗਏ। ਫਿਰ ਉਸਨੇ ਉਹਨਾਂ ਵਾਸਤੇ ਬੜੀ ਜ਼ਿਆਫ਼ਤ ਤਿਆਰ ਕਰਾਈ ਅਤੇ ਉਹਨਾਂ ਨੂੰ ਆਖਿਆ ਕਿ ਆਪਣੀ ਉਮਰ ਦੇ ਹਿਸਾਬ ਦੇ ਨਾਲ ਖਾਣੇ ਦੀ ਮੇਜ਼ ਦੇ ਗਿਰਦ ਵੱਡੇ ਤੋਂ ਸ਼ੁਰੂ ਕਰਕੇ ਛੋਟੇ ਤੱਕ ਬਹਿ ਜਾਓ ਅਤੇ ਉਹਨਾਂ ਨੂੰ ਯੂਸਫ ਦੀ ਮੇਜ਼ 'ਤੇ ਖਾਣਾ ਦਿੱਤਾ ਜਾਏਗਾ। ਬਿਨਿਆਮੀਨ ਨੂੰ ਦੂਸਰਿਆਂ ਦੇ ਹਿੱਸੇ ਤੋਂ 5 ਗੁਣਾ ਜ਼ਿਆਦਾ ਦਿੱਤਾ ਗਿਆ। ਸ਼ਾਇਦ ਯੂਸਫ ਆਪਣੇ ਭਰਾਵਾਂ ਨੂੰ ਅਜ਼ਮਾਉਣ ਡਿਆ ਸੀ ਕਿ ਵੇਖੇ ਕਿ ਆਇਆ ਉਹ ਯੂਸਫ ਦੀ ਤਰ੍ਹਾਂ ਬਿਨਿਆਮੀਨ ਤੋਂ ਵੀ ਹਸਦ ਕਰਦੇ ਨੇ ਜਾਂ ਕਿ ਨਹੀਂ। ਤਾਹਮ ਕਿਸੇ ਇੱਕ ਨੇ ਵੀ ਆਪਣੇ ਛੋਟੇ ਭਰਾ ਬਿਨਿਆਮੀਨ 'ਤੇ ਹਸਦ ਨਾ ਕੀਤਾ। ਖਾਣੇ ਦੀ ਜ਼ਿਆਫ਼ਤ ਤੋਂ ਬਾਅਦ ਯੂਸਫ ਨੇ ਇੱਕ ਨੌਕਰ ਨੂੰ ਹੁਕਮ ਦਿੱਤਾ ਅਤੇ ਉਹਨੂੰ ਆਖਿਆ ਕਿ ਉਹਨਾਂ ਦੇ ਬੋਰੇ ਅਨਾਜ ਦੇ ਨਾਲ ਭਰ ਦੇ ਅਤੇ ਬਿਨਿਆਮੀਨ ਦੇ ਬੋਰੇ ਵਿੱਚ ਯੂਸਫ ਦਾ ਚਾਂਦੀ ਦਾ ਖਾਸ ਪਿਆਲਾ ਛੁਪਾ ਦੇ। ਜਦੋਂ ਯੂਸਫ ਦੇ ਭਰਾ ਰਵਾਨਾ ਹੋ ਚੁੱਕੇ ਅਤੇ ਯੂਸਫ ਨੇ ਆਪਣੇ ਕਾਰ ਦੇ ਮੁੰਤਜ਼ਮ ਨੂੰ ਬੁਲਾਇਆ ਅਤੇ ਉਹਨੂੰ ਆਪਣੇ ਭਰਾਵਾਂ ਦਾ ਪਿੱਛਾ ਕਰਨ ਨੂੰ ਭੇਜ ਦਿੱਤਾ ਅਤੇ ਉਹਨਾਂ 'ਤੇ ਚੋਰੀ ਦਾ ਇਲਜ਼ਾਮ ਲਾਇਆ। ਜਦੋਂ ਯੂਸਫ ਦੇ ਕਾਰ ਦੇ ਮੁੰਤਜ਼ਮ ਨੇ ਉਹਨਾਂ ਨੂੰ ਫੜ ਲਿਆ ਅਤੇ ਉਸਨੇ ਉਹਨਾਂ ਨੂੰ ਆਖਿਆ, ਤੁਸਾਂ ਨੇ ਨੇਕੀ ਦੇ ਬਦਲੇ ਬਦੀ ਕਿਉਂ ਕੀਤੀ? ਕਿ ਤੁਸਾਂ ਨੇ ਮੇਰੇ ਮਾਲਕ ਦਾ ਪਿਆਲਾ ਜਿਸ ਵਿੱਚ ਉਹ ਪੀਂਦਾ ਏ ਨਹੀਂ ਚੁਰਾਇਆ? ਉਹ ਕਹਿਣ ਲੱਗੇ, ਅਸਾਂ ਨੇ ਨਹੀਂ ਚੁਰਾਇਆ, ਅਸਾਂ ਵਿੱਚੋਂ ਜਿਸਦੇ ਕੋਲ ਇਹ ਪਿਆਲਾ ਨਿਕਲੇ ਉਹਨੂੰ ਮਾਰ ਦਿੱਤਾ ਜਾਵੇ ਅਤੇ ਅਸੀਂ ਸਾਰੇ ਤੇਰੇ ਗੁਲਾਮ ਬਣ ਜਾਵਾਂਗੇ। ਮੁੰਤਜ਼ਮੇ ਆਲਾ ਨੇ ਜਵਾਬ ਦਿੱਤਾ, ਜਿਸ ਕਿਸੇ ਦੇ ਕੋਲ ਪਿਆਲਾ ਨਿਕਲੇ ਉਹ ਮੇਰਾ ਗੁਲਾਮ ਹੋਵੇਗਾ, ਲੇਕਿਨ ਤੁਸੀਂ ਬਾਕੀ ਸਾਰੇ ਆਪਣੇ ਮੁਲਕ ਵਿੱਚ ਜਾ ਸਕਦੇ ਹੋ। ਮੁੰਤਜ਼ਮੇ ਆਲਾ ਨੇ ਸਾਰੇ ਬੋਰੀਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲੇ ਦੇ ਬੋਰੇ ਵਿੱਚੋਂ ਲੈ ਕੇ ਸਭ ਤੋਂ ਛੋਟੇ ਦੇ ਬੋਰੇ ਤੱਕ ਦੀ ਤਲਾਸ਼ੀ ਹੋਈ ਅਤੇ ਬਿਨਿਆਮੀਨ ਦੇ ਬੋਰੇ ਵਿੱਚੋਂ ਪਿਆਲਾ ਨਿਕਲ ਆਇਆ। ਇਸ 'ਤੇ ਯੂਸਫ ਦੇ ਵੱਡੇ ਭਰਾਵਾਂ ਨੇ ਆਪਣੇ ਕੱਪੜੇ ਫਾੜੇ, ਉਹ ਸ਼ਹਿਰ ਵਿੱਚ ਵਾਪਸ ਆਏ ਅਤੇ ਯੂਸਫ ਦੇ ਅੱਗੇ ਡਿੱਗ ਪਏ। ਫਿਰ ਯੂਸਫ ਨੇ ਉਹਨਾਂ ਨੂੰ ਆਖਿਆ, ਇਹ ਤੁਸਾਂ ਨੇ ਕੀ ਕੀਤਾ? ਕੀ ਤੁਹਾਡੇ ਖਿਆਲ ਵਿੱਚ ਤੁਸੀਂ ਮੈਨੂੰ ਧੋਖਾ ਦੇ ਕੇ ਚਲੇ ਜਾਓਗੇ? ਯਾਕੂਬ ਦੇ ਚੌਥੇ ਬੇਟੇ ਯਹੂਦਾ ਨੇ ਯੂਸਫ ਨੂੰ ਆਖਿਆ, ਅਸੀਂ ਕੀ ਕਹੀਏ? ਅਸੀਂ ਆਪਣੇ ਆਪ ਨੂੰ ਕਿਵੇਂ ਬੇਗੁਨਾਹ ਸਾਬਤ ਕਰੀਏ? ਖੁਦਾ ਨੇ ਸਾਡੀ ਬਦੀ ਸਾਡੇ ਸਾਹਮਣੇ ਰੱਖ ਦਿੱਤੀ ਏ। ਅਸੀਂ ਤੇ ਉਹ ਜਿਸ ਦੇ ਬੋਰੇ ਵਿੱਚੋਂ ਪਿਆਲਾ ਨਿਕਲਿਆ ਸਾਰੇ ਤੇਰੇ ਗੁਲਾਮ ਆ। ਯੂਸਫ ਨੇ ਆਖਿਆ, ਜਿਸ ਦੇ ਕੋਲੋਂ ਮੇਰਾ ਪਿਆਲਾ ਨਿਕਲਿਆ ਸਿਰਫ ਉਹੀ ਮੇਰਾ ਗੁਲਾਮ ਹੋਵੇਗਾ, ਬਾਕੀ ਸਭ ਸਲਾਮਤ ਆਪਣੇ ਬਾਪ ਦੇ ਕੋਲ ਵਾਪਿਸ ਚਲੇ ਜਾਓ। ਫਿਰ ਯਹੂਦਾ ਯੂਸਫ ਦੇ ਕਰੀਬ ਗਿਆ ਅਤੇ ਉਹਨੂੰ ਆਖਿਆ ਕਿ ਉਹਨਾਂ ਦੇ ਬਾਪ ਨੂੰ ਉਹਨਾਂ ਦੇ ਨਾਲ ਬਿਨਿਆਮੀਨ ਦੇ ਨਾਲ ਮਿਸਰ ਭੇਜਣ 'ਤੇ ਕਿੰਨੀ ਤਕਲੀਫ ਚੁੱਕਣੀ ਪਈ। ਫਿਰ ਯਹੂਦਾ ਨੇ ਅਪੀਲ ਕੀਤੀ ਕਿ ਉਹਨਾਂ 'ਤੇ ਰਹਿਮ ਕੀਤਾ ਜਾਵੇ ਅਤੇ ਬਿਨਿਆਮੀਨ ਨੂੰ ਉਸਦੇ ਬਾਪ ਦੇ ਕੋਲ ਵਾਪਸ ਭੇਜ ਦਿੱਤਾ ਜਾਵੇ। ਯਹੂਦਾ ਨੇ ਇਹ ਵੀ ਆਖਿਆ ਕਿ ਉਹ, ਯਾਨੀ ਯਹੂਦਾ, ਬਿਨਿਆਮੀਨ ਦੀ ਜਗ੍ਹਾ ਉਸਦਾ ਗੁਲਾਮ ਬਣਿਆ ਰਹੇਗਾ। ਜਦੋਂ ਯੂਸਫ ਨੇ ਵੇਖਿਆ ਕਿ ਉਸਦੇ ਭਰਾ ਆਪਣੇ ਪਿਛਲੇ ਗੁਨਾਹਾਂ 'ਤੇ ਪਛਮਾਨ ਹੋਏ ਨੇ ਅਤੇ ਉਹਨਾਂ ਦੇ ਦਿਲ ਵਿੱਚ ਆਪਣੇ ਭਰਾ ਅਤੇ ਆਪਣੇ ਬਾਪ ਵਾਸਤੇ ਬੜੀ ਹਮਦਰਦੀ ਏ, ਅਤੇ ਉਸਨੇ ਮਹਿਸੂਸ ਕੀਤਾ ਕਿ ਉਹਦੇ ਵੱਡੇ ਭਰਾ ਸੱਚਮੁੱਚ ਤੋਬਾ ਕਰ ਗਏ ਨੇ, ਉਦੋਂ ਉਹਨੇ ਸਮਝਿਆ ਕਿ ਆਪਣੇ ਭਰਾਵਾਂ ਨੂੰ ਆਪਣੀ ਸ਼ਨਾਖਤ ਕਰਵਾ ਦੇਵੇ। ਅਤੇ ਖੁਦਾ ਦਾ ਕਲਾਮ ਬਿਆਨ ਕਰਦਾ, ਉਦੋਂ ਯੂਸਫ ਉਹਨਾਂ ਦੇ ਅੱਗੇ ਜੋ ਉਹਦੇ ਆਲੇ ਦੁਆਲੇ ਖਲੋਤੇ ਸਨ ਆਪਣੇ ਆਪ ਨੂੰ ਜ਼ਬਤ ਨਾ ਕਰ ਸਕਿਆ ਅਤੇ ਚਿਲਾ ਕੇ ਆਖਿਆ, ਹਰ ਇੱਕ ਆਦਮੀ ਮੇਰੇ ਕੋਲੋਂ ਬਾਹਰ ਚਲਾ ਜਾਵੇ। ਚੁਨਾਚੇ ਜਦੋਂ ਯੂਸਫ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ 'ਤੇ ਜ਼ਾਹਿਰ ਕੀਤਾ, ਉਸ ਵੇਲੇ ਹੋਰ ਕੋਈ ਉਹਨਾਂ ਦੇ ਨਾਲ ਨਾ ਸੀ ਅਤੇ ਉਹ ਚਿਲਾ ਚਿਲਾ ਕੇ ਰੋਣ ਲੱਗਾ ਅਤੇ ਮਿਸਰੀਆਂ ਨੇ ਸੁਣੀਆਂ ਅਤੇ ਫਿਰਾਉਣ ਦੇ ਮਹਿਲ ਵਿੱਚ ਵੀ ਆਵਾਜ਼ ਗਈ ਅਤੇ ਯੂਸਫ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਯੂਸਫ ਹਾਂ, ਕੀ ਮੇਰਾ ਬਾਪ ਹਜੇ ਤੱਕ ਜੀਤਾ ਏ? ਅਤੇ ਉਸਦੇ ਭਰਾ ਉਹਦੇ ਸਾਹਮਣੇ ਕੋਈ ਜਵਾਬ ਨਾ ਦੇ ਸਕੇ ਕਿਉਂਕਿ ਉਹ ਉਸਦੇ ਸਾਹਮਣੇ ਘਬਰਾ ਗਏ। ਅਤੇ ਯੂਸਫ ਨੇ ਆਪਣੇ ਭਰਾਵਾਂ ਨੂੰ ਆਖਿਆ, ਜ਼ਰਾ ਨਜ਼ਦੀਕ ਆ ਜਾਓ। ਅਤੇ ਉਹ ਨਜ਼ਦੀਕ ਆਏ। ਉਦੋਂ ਉਹਨੇ ਆਖਿਆ, ਮੈਂ ਤੁਹਾਡਾ ਭਰਾ ਯੂਸਫ ਹਾਂ ਜਿਹਨੂੰ ਤੁਸਾਂ ਵੇਚ ਕੇ ਮਿਸਰ ਪਹੁੰਚਵਾ ਦਿੱਤਾ। ਇਸ ਗੱਲ ਨੇ ਕਿ ਤੁਸਾਂ ਮੈਨੂੰ ਵੇਚ ਕੇ ਇੱਥੇ ਪਹੁੰਚਾਇਆ, ਨਾ ਤੇ ਤੁਸੀਂ ਗਮਗੀਨ ਹੋਵੋ ਤੇ ਨਾ ਆਪਣੇ ਦਿਲ ਵਿੱਚ ਪਰੇਸ਼ਾਨ ਹੋਵੋ, ਕਿਉਂਕਿ ਖੁਦਾ ਨੇ ਜਾਣਿਆਂ ਨੂੰ ਬਚਾਉਣ ਵਾਸਤੇ ਮੈਨੂੰ ਤੁਹਾਡੇ ਅੱਗੇ ਭੇਜਿਆ। ਇਸ ਲਈ ਹੁਣ 2 ਸਾਲਾਂ ਤੋਂ ਮੁਲਕ ਵਿੱਚ ਕਾਲ ਏ ਤੇ ਹਜੇ 5 ਸਾਲ ਹੋਰ ਇੰਜ ਹੋਵੇਗਾ ਤੇ ਫਸਲ ਨਾ ਕੱਟੇਗੀ, ਤੇ ਖੁਦਾ ਨੇ ਮੈਨੂੰ ਤੇ ਤੁਹਾਡੇ ਅੱਗੇ ਭੇਜਿਆ ਤਾਂ ਕਿ ਤੁਹਾਡਾ ਬੱਕੀਆ ਜ਼ਮੀਨ ਤੇ ਸਲਾਮਤ ਰੱਖੇ ਤੇ ਤੁਹਾਨੂੰ ਬੜੀ ਰਿਹਾਈ ਦੇ ਵਸੀਲੇ ਦੇ ਨਾਲ ਜ਼ਿੰਦਾ ਰੱਖੇ। ਬਸ ਤੁਸਾਂ ਨੇ ਨਹੀਂ ਬਲਕਿ ਖੁਦਾ ਨੇ ਮੈਨੂੰ ਇੱਥੇ ਭੇਜਿਆ ਤੇ ਉਹਨੇ ਮੈਨੂੰ ਗੋਇਆ ਫਿਰਾਉਣ ਦਾ ਬਾਪ ਤੇ ਉਹਦੇ ਸਾਰੇ ਘਰ ਦਾ ਖੁਦਾਵੰਦ ਤੇ ਸਾਰੇ ਮੁਲਕ ਮਿਸਰ ਦਾ ਹਾਕਮ ਬਣਾਇਆ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।